ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵਿਚਾਈ, ਦਰਸਨ ਹਾਰ ਦੇਖਣ ਕੈ ਤਾਈ, ਕਿਰਪਾ ਕਰਹੇ ਤਾਂ ਸਤਿਗੁਰ ਮਿਲਹੇ, ਹਰ ਹਰ ਨਾਮ ਧਿਆਈ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵਿਚਾਈ, ਦਰਸਨ ਹਰ ਦੇਖਣ ਕਾ ਤਾਈ, ਕਿਰਪਾ ਕਰਹੇ ਤਾਂ ਸਤਿਗੁਰ ਮਿਲਹੇ, ਹਰ ਹਰ ਨਾਮ ਧਿਆਈ, ਰਹਾਉ ਜੇ ਸੁਖ ਦੇ ਤਾਂ ਤੁਜਹੇ ਆਰਾਧੀ, ਦੁੱਖ ਭੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ, ਜੋ ਦੇਵਹੇ ਸੋ ਖਾਈ, ਨਾਨਕ ਗਰੀਬ ਤਹਿ ਪਿਆ ਦੁਆਰਾ, ਹਰ ਮੇਲ ਲੈ ਹੋ ਵਡਿਆਈ, ਪੱਖਾ ਫੇਰੀ ਪਾਣੀ ਢੋਵਾ, ਜੋ ਦੇਵਹੇ ਸੋ ਖਾਈ, ਨਾਨਕ ਗਰੀਬ ਤਹਿ ਪਿਆ ਦੁਆਰਾ, ਹਰ ਮੇਲ ਲਹੁ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸੀਏ ਸਿੱਧ ਸਾਧਿਕ ਆਸਾਸੈ ਗੁਰੂ ਅਮਰਦਾਸ ਪਰਸੀਏ ਧਿਆਨ ਲਹੀਏ ਪਉ ਮੁੱਕੈ ਗੁਰੂ ਅਮਰਦਾਸ ਪਰਸੀਏ ਅਭਉ ਲੱਭੈ ਗਉ ਚੁੱਕੈ ਇੱਕ ਭਿੰਨ ਦੁਗਣ ਜੋ ਤੋਰੈ ਜਾਸ ਮੰਤਰ ਮਨ ਵੈ ਲੈ ਜਲਪਾ ਪਦਾਰਥ ਇਤੜੇ ਗੁਰ ਅਮਰਦਾਸ ਜਿੱਠੈ ਮਿਲੇ ਚਰਨ ਤਾਂ ਪਰ ਸਕੇ ਅਥ ਚਰਨ ਗੁਰ ਅਮਰ ਪਵਲ ਰੈ ਹੱਥ ਤਾਂ ਪਰ ਸਕੇ ਅਥ ਹੱਥ ਲਗੈ ਗੁਰ ਅਮਰ ਪੈ ਜੀਹੀ ਤਾਂ ਪਰ ਸਕੇ ਅਥ ਜੀਹੀ ਗੁਰ ਅਮਰ ਭਣਿਜੈ ਨੈਣ ਤਾਂ ਪਰ ਸਕੇ ਅਥ ਨੈਣ ਗੁਰ ਅਮਰ ਪਖਿਜੈ ਸ਼੍ਰਵਣ ਤਾਂ ਪਰ ਸਕੇ ਅਥ ਸ਼੍ਰਵਣ ਗੁਰ ਅਮਰ ਸੁਣਿਜੈ ਸਕੇ ਅਥ ਸੋਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕੇ ਅਥ ਸੋ ਸਿਰ ਜਾਲਪ ਬਣੈ ਜੋ ਸਿਰ ਨਿਵੇਂ ਗੁਰ ਅਮਰ ਨਿਤ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਧਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਣਾਈ ਬੇਸ਼ੁਮਾਰ ਅਥਾਇ ਅਗੰਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਵ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਤਥਾ ਆਪਣੇ ਆਪਣੇ ਘਰਾਂ ਵਿੱਚ ਦੇਸ਼ ਅਤੇ ਵਿਦੇਸ਼ਾਂ ਵਿੱਚ ਗੁਰੂ ਕੇ ਸ਼ਬਦ ਦੀ ਵਿਚਾਰ ਸ਼੍ਰਵਣ ਕਰਨ ਹਿੱਤ ਜੁੜ ਬੈਠੀ ਸਾਧ ਸੰਗਤ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਠੀਕ ਹੈ ਕਿ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦਾ ਸਦਕਾ ਅੱਜ ਦਾ ਪਾਵਨ ਹੁਕਮ ਸਿਰਲੇਖ ਅਸ਼ਪਦੀਆਂ ਹਨ, ਪਰ ਇਸ ਪਾਵਨ ਸ਼ਬਦ ਦੇ ਹੁਕਮ ਦੇ 32 ਪਦ ਹਨ। ਤੋ ਇਸ ਸ਼ਬਦ ਦੇ ਭਾਵ ਨੂੰ ਸਮਝਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਗੁਰੂ ਰਾਮਦਾਸ ਜੀ ਦੇ ਜੀਵਨ ਉੱਤੇ ਇੱਕ ਨਜ਼ਰ ਮਾਰਨੀ ਪਏ। ਗੁਰੂ ਰਾਮਦਾਸ ਜੀ ਦਾ ਪ੍ਰਕਾਸ਼, ਜਨਮ, ਅਵਤਾਰ, ਕੋਈ ਵੀ ਸ਼ਬਦ ਕਹੋ, ਲਾਹੌਰ ਚੂਨਾ ਮੰਡੀ ਵਿੱਚ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਭਾਈ ਹਰਦਾਸ ਜੀ ਦੇ ਗ੍ਰਹਿ ਹੋਇਆ। ਛੋਟੀ ਉਮਰ ਵਿੱਚ ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਆਪ ਜਾਣਦੇ ਹੋ, ਜਿਸ ਦੇ ਸਿਰ ਤੋਂ ਮਾਤਾ ਪਿਤਾ ਦਾ ਸਾਇਆ ਉੱਠ ਜਾਏ ਉਹਨੂੰ ਸਾਡੇ ਸਮਾਜ ਵਿੱਚ ਯਤੀਮ ਕਿਹਾ ਜਾਂਦਾ। ਯਤੀਮ ਦੀ ਦੁਨੀਆ ਬੜੀ ਅਜਬੋ ਗਰੀਬ ਹੈ, ਉਹਦੇ ਸੰਬੰਧੀ ਕੁਝ ਕਿਹਾ ਨਹੀਂ ਜਾ ਸਕਦਾ। ਕਿਸੇ ਵੀ ਸ਼ਰੀਕ, ਭਰਾ, ਤਾਏ, ਚਾਚੇ ਨੇ ਹੱਥ ਨਹੀਂ ਫੜਿਆ। ਆਖਰ ਨਾਨੀ ਜੀ, ਜਿਹੜੀ ਖੁਦ ਵਿਧਵਾ ਅਤੇ ਗਰੀਬ ਸੀ, ਬਾਸਰ ਕੇ ਪਿੰਡ ਦੇ ਰਹਿੰਦੇ ਸਨ, ਉਹ ਆਪਣੇ ਦੋਤਰੇ ਨੂੰ ਆਪਣੇ ਕੋਲ ਲੈ ਆਏ। ਕਈ ਇਤਿਹਾਸਕਾਰਾਂ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੀ ਇੱਕ ਭੈਣ ਵੀ ਸੀ, ਭਰਾ ਵੀ, ਪਰ ਕੁਦਰਤੀ ਐਸਾ ਹੁੰਦਾ ਕਿ ਜਿਨ੍ਹਾਂ ਦਾ ਬਹੁਤਾ ਜ਼ਿਕਰ ਇਤਿਹਾਸ ਵਿੱਚ ਨਾ ਆਵੇ ਉਹ ਫਿਰ ਉਗੜਦੇ ਨਹੀਂ, ਪ੍ਰਗਟ ਨਹੀਂ ਹੁੰਦੇ। ਤੋ ਖੈਰ, ਮੈਂ ਤਾਂ ਸਿਰਫ ਟੂਕ ਮਾਤਰ ਦੱਸਣਾ ਚਾਹੁੰਦਾ ਕਿ ਭਾਈ ਜੇਠਾ ਜੀ ਦੇ ਨਾਮ ਥੱਲੇ ਜਿਨ੍ਹਾਂ ਨੇ ਆਪਣਾ ਬਚਪਨ ਗੁਜ਼ਾਰਿਆ ਉਹਨਾਂ ਨੇ ਆਪਣੀ ਬਿਰਧ ਨਾਨੀ ਜੀ ਕੋਲ ਰਹਿ ਕੇ ਆਪਣੇ ਜੀਵਨ ਨੂੰ ਬਸਰ ਕਰਨ ਲਈ ਗੁਜ਼ਰਾਨ ਕਰਨ ਲਈ ਘੁਣੀ ਘੁੰਗਣੀਆਂ ਵੇਚਣ ਦਾ ਕਿੱਤਾ ਵੀ ਕੀਤਾ। ਆਪ ਜੀ ਨੂੰ ਪਤਾ ਹੋਵੇ ਗੁਰੂ ਅਮਰਦਾਸ ਜੀ ਦਾ ਨਗਰ ਵੀ ਪਿੰਡ ਬਾਸਰ ਕੇ ਸੀ। ਗੁਰੂ ਅਮਰਦਾਸ ਜੀ ਅਕਸਰ ਨਗਰ ਵਿੱਚ ਆਉਂਦੇ ਜਾਂਦੇ, ਹੁਣ ਤਾਂ ਲੋਕ ਸਵਾਰਥੀ ਹੋ ਗਏ ਨੇ, ਇੱਕ ਦੂਜੇ ਨਾਲ ਕੋਈ ਸਾਂਝ ਨਹੀਂ। ਪਰ ਅੱਗੇ ਕੀ ਸੀ ਕਿ ਪਿੰਡਾਂ ਵਿੱਚ ਕਿਸੇ ਦਾ ਕੋਈ ਦੁੱਖ ਹੁੰਦਾ ਸੀ, ਮੁਹੱਲੇ ਵਿੱਚ ਦੁੱਖ ਹੁੰਦਾ ਸੀ, ਸਾਰੇ ਰਲ ਕੇ ਵੰਡਾਉਂਦੇ ਸਨ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੀ ਨਗਰ ਬਾਸਰ ਕੇ ਗਏ, ਉਹ ਵੀ ਭਾਈ ਜੇਠਾ ਜੀ ਨੂੰ ਮਿਲੇ, ਉਹਨਾਂ ਨੇ ਵੀ ਨਾਨੀ ਜੀ ਉਹਨਾਂ ਦੀ ਨੂੰ ਧੀਰਜ ਦਿੱਤਾ। ਅਤੇ ਗੁਰੂ ਅਮਰਦਾਸ ਜੀ ਦਾ ਇੰਨਾ ਧੀਰਜ ਦੇਣਾ ਹੀ ਉਹਨਾਂ ਲਈ ਬਹੁਤ ਕਾਫੀ ਸੀ। ਸ਼੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਰਾਜਦੇ ਸਨ। ਆਖਰ ਉਹਨਾਂ ਦੀ ਪਿਆਰ ਅਤੇ ਅਸੀਸ ਅਤੇ ਸਦਕਾ ਭਾਈ ਜੇਠਾ ਜੀ ਵੀ ਗੋਇੰਦਵਾਲ ਸਾਹਿਬ ਆ ਬਿਰਾਜੇ ਅਤੇ ਇੱਥੇ ਆ ਕੇ ਆਪਣੀ ਕਿਰਤਕਾਰ ਕਰਨ ਲੱਗੇ, ਪਰ ਨਾਲ ਹੀ ਗੁਰੂ ਦੀ ਸੰਗਤ ਵੀ ਕਰਦੇ। ਅਤੇ ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਗੁਰੂ ਦੀ ਸੇਵਾ ਨੇ ਉਹ ਰੰਗ ਚਾੜ ਦਿੱਤਾ, ਜਿਸ ਸੇਵਾ ਦਾ ਜ਼ਿਕਰ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਗੁਰ ਸੇਵਾ ਅਤੇ ਸੁੱਖ ਉਪਜੈ ਫਿਰ ਦੁੱਖ ਨਾ ਲੱਗਿਆ ਹੈ, ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਵਸਾਏ, ਹਰ ਸੇਤੀ ਮਨ ਰਵ ਰਿਹਾ ਸੱਚੇ ਰਿਹਾ ਸਮਾਏ, ਨਾਨਕ ਹਉ ਬਲਿਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਪਾਏ। ਗੁਰੂ ਦੀ ਸੰਗਤ ਨੇ ਆਪਣਾ ਰੰਗ ਚਾੜ ਦਿੱਤਾ। ਹੁਣ ਭਾਈ ਜੇਠਾ ਜੀ ਜਿੱਥੇ ਗੁਰੂ ਕਰਦੇ ਸਿੱਖ ਸੇਵਕ ਦੇ ਰੂਪ ਵਿੱਚ ਸੇਵਾ ਕਰਦੇ ਨੇ, ਉਹਨਾਂ ਦਾ ਸੰਬੰਧ ਵੀ ਜੁੜਿਆ। ਗੁਰੂ ਅਮਰਦਾਸ ਪਿਤਾ ਜੀ ਨੇ ਆਪਣੀ ਬੱਚੀ ਭਾਨੀ ਲਈ ਉਹਨਾਂ ਨੂੰ ਪਤੀ ਦੇ ਤੌਰ 'ਤੇ ਚੁਣਿਆ, ਹੋਰ ਨੇੜਤਾ ਵਧੀ। ਗੱਲ ਕੀ, ਇੰਨਾ ਵੱਡਾ ਰਿਸ਼ਤਾ ਹੋ ਜਾਣ ਦੇ ਬਾਅਦ ਗੁਰੂ ਅਮਰਦਾਸ ਜੀ 'ਤੇ ਬਹੁਤ ਕਿਰਪਾਲੂ ਸਨ, ਪਰ ਭਾਈ ਜੇਠਾ ਜੀ ਦੇ ਚਿੱਤ ਵਿੱਚ ਉਹਨਾਂ ਲਈ ਸਸੁਰ ਦੀ ਭਾਵਨਾ ਘੱਟ ਅਤੇ ਗੁਰੂ ਦੀ ਭਾਵਨਾ ਘੱਟ, ਅਤੇ ਗੁਰੂ ਵਿੱਚ ਵੀ ਪਰਮੇਸ਼ਵਰ ਦੀ ਭਾਵਨਾ ਵੱਧ ਸੀ। ਕਦੇ ਉਹਨਾਂ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੀਏ ਅਤੇ ਉਹਨਾਂ ਦੀ ਬਾਣੀ ਵਿੱਚੋਂ ਗੁਰੂ ਪ੍ਰਤੀ ਜੋ ਸ਼ਰਧਾ, ਗੁਰੂ ਪ੍ਰਤੀ ਜੋ ਵੈਰਾਗ ਅਤੇ ਭਾਵਨਾ ਡੁੱਲ ਡੁੱਲ ਕੇ ਪੈਂਦੀ ਹੈ, ਉਹ ਸਾਡੇ ਵਾਸਤੇ ਪ੍ਰੇਰਣਾ ਦੀ ਸਰੋਤ ਹੈ, ਉਹ ਸਾਰੇ ਲਈ ਮਾਰਗਦਰਸ਼ਨ ਕਰਦੀ ਹੈ। ਭਾਈ ਜੇ ਗੁਰੂ ਕੇ ਸਿੱਖ ਬਣਨਾ ਤਾਂ ਐਸੇ ਬਣੋ, ਗੁਰੂ ਲਈ ਭਾਵਨਾ ਕਰਨੀ ਤਾਂ ਐਸੀ ਕਰੋ ਜਿਹੜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਜੀਵਨ ਵਿੱਚੋਂ ਮਿਲਦੀ ਹੈ। ਹੁਣ ਉਚਾਰਨ ਦੇ ਸੰਬੰਧ ਵਿੱਚ ਮੈਂ ਬੇਨਤੀ ਕਰਦੇ ਹਾਂ, ਭਾਈ ਸਾਹਿਬ ਨੇ ਬੜੇ ਪਿਆਰ ਵਿੱਚ ਭੇਜ ਕੇ ਅਜੀਜ਼ ਗੁਰੂ ਸੇਵਕ ਸਿੰਘ ਜੀ ਨੇ ਪੰਗਤੀਆਂ ਪੜ੍ਹੀਆਂ, ਆਪ ਨੇ ਸੁਣੀਆਂ ਨੇ। ਇੱਕ ਅੜਚਨ ਆਉਂਦੀ ਹੈ ਕਿ ਸਾਨੂੰ ਵਰਜਿਆ ਜਾਂਦਾ ਕਿ ਤੁਸੀਂ ਬਿੰਦੀ ਨਹੀਂ ਲਾਉਣੀ, ਪਰ ਮੈਂ ਕਈ ਵਾਰੀ ਬੇਨਤੀ ਕਰਦਾ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 3200 ਬਿੰਦੀਆਂ ਲੱਗੀਆਂ ਨੇ, ਅਤੇ ਕਿਉਂ ਲੱਗੀਆਂ ਨੇ, ਕੋਈ ਵਾਧੂ ਗੱਲ ਨਹੀਂ ਹੈਗੀ, ਸਿਰਫ ਉਸ ਉਚਾਰਨ ਨੂੰ ਸ਼ੁੱਧ ਕਰਨ ਲਈ, ਤਾਂ ਜੋ ਸੰਗਤਾਂ ਨੂੰ ਪੜ੍ਹਨ ਵਾਲਿਆਂ ਨੂੰ ਸਾਰੀ ਸਮਝ ਆ ਜਾਏ। ਜੇ ਤੁਹਾਨੂੰ ਕਦੇ ਯਕੀਨ ਨਾ ਆਵੇ ਵੇਖ ਲਿਓ, 410 ਅੰਗ 'ਤੇ ਆਸਾਵਰੀ ਵਿੱਚ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਕਾਰਨ ਕਰਨ ਤੂੰ ਹਾਂ, ਅਵਰ ਨ ਸੂਝੈ ਮੂੰਹ ਹਾਂ, ਕਰੈਂ ਸੋ ਹੋਈਐ ਹਾਂ, ਸਹਿਜ ਸੁਖ ਸੋਈਐ ਹਾਂ, ਜਦ ਤੱਕ ਉੱਥੇ ਬਿੰਦੀ ਲਾ ਕੇ ਉਚਾਰਨ ਨਾ ਕਰੀਏ ਉਹ ਕਲੀਅਰ ਨਹੀਂ ਹੁੰਦਾ। ਤਾਂ ਇੱਥੇ ਵੀ ਬਹੁਤਾਤ ਹੈ, ਕਿਉਂਕਿ ਫਸਟ ਪਰਸਨ ਵਿੱਚ ਗੁਰੂ ਰਾਮਦਾਸ ਜੀ ਕਹਿ ਰਹੇ। ਦੇਖੋ ਸਾਡੀ ਅਣਜਾਣਤਾ ਅਤੇ ਅਗਿਆਨਤਾ ਤਾਂ ਖੁੱਲ੍ਹ ਖੁੱਲ੍ਹ ਕੇ ਪੈਂਦੀ। ਮੈਂ ਹੁਣੇ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਹੁਕਮਨਾਮਾ ਸੁਣ ਕੇ, ਕੀਰਤਨ ਸੁਣ ਕੇ ਬਾਹਰ ਨਿਕਲਿਆ ਤਾਂ ਇੱਕ ਸੱਜਣ ਜਿਹੜੇ ਨਿਤਾ ਪ੍ਰਤੀ ਆਉਣ ਵਾਲੇ ਨੇ, ਕਹਿੰਦੇ ਬਾਬਾ ਜੀ ਇਹ ਘਰ ਦੂਜਾ ਕੀ ਹੈ? ਇਹਦਾ ਮਤਲਬ ਅਸੀਂ ਇਹਨਾਂ ਬਰੀਕੀਆਂ ਤੋਂ ਅਣਜਾਣ ਹੋ ਗਏ। ਘਰ ਦੂਜੇ ਦਾ ਮਤਲਬ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਰਾਗੀ ਸਿੰਘਾਂ ਦੇ ਕੀਰਤਨ ਕਰਨ ਲਈ, ਖਾਸ ਕਰਕੇ ਪਖਾਵਜੀ ਲਈ, ਜੋੜੀ ਤਬਲਾ ਵਜਾਉਣ ਵਾਲੇ ਲਈ ਇੱਕ ਸੇਧ ਦਿੱਤੀ। ਸਾਰੀ ਗੁਰਬਾਣੀ 17 ਘਰਾਂ ਵਿੱਚ ਹੈ, ਤੋ ਜਿਸ ਇਹ ਘਰ ਦਾ ਸੂਚਕ ਹੈ ਕਿ ਇਸ ਨੂੰ ਤਬਲੇ ਵਜਾਉਣ ਵਾਲਿਆਂ ਨੇ, ਗਾਉਣ ਵਾਲਿਆਂ ਨੇ ਇਹਦਾ ਧਿਆਨ ਰੱਖਣਾ। ਹੁਣ ਰਾਗ ਸੂਹੀ ਰਾਗ ਦਾ ਨਾਮ ਹੈ ਅਸ਼ਟਪਦੀਆਂ ਇਹਦਾ ਵੀ ਇੱਕ ਨਿਯਮ ਹੈ ਜੇ ਇੱਕ ਹੋਵੇ ਤਾਂ ਅਸ਼ਟਪਦੀਆ ਅਤੇ ਜੇ ਬਹੁਤੀਆਂ ਹੋਣ ਤਾਂ ਅਸ਼ਟਪਦੀਆਂ ਬਹੁ ਵਚਨ ਕਰਨ ਵਾਸਤੇ ਹੋਰ ਕੋਈ ਬਿੰਦੀਆਂ ਵਾਧੂ ਨਹੀਂ ਨਾ ਲਾਉਣੀਆਂ ਚਾਹੀਦੀਆਂ ਤਾਂ ਅਸ਼ਟਪਦੀਆਂ ਦਾ ਮਤਲਬ ਹੈ ਇਹਦੇ ਥੱਲੇ ਅੱਠ ਪਦਿਆਂ ਵਾਲਾ ਸਿਰੇ ਪਰ ਇੱਥੇ ਤਾਂ 32 ਆ ਇਹਦਾ ਮਤਲਬ ਅੱਠ ਤੋਂ ਵੱਧ ਵੀ ਜੋ ਹਨ ਉਹ ਇਸ ਸਿਰਲੇਖ ਥੱਲੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦੇ ਆ। ਹੁਣ ਅਸੀਂ ਮਜ਼ਮੂਨ ਵੱਲ ਆਈਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਮੇਸ਼ੁਰ ਇੱਕ ਹੈ, ਸਰਵ ਸ਼ਕਤੀਵਾਨ ਹੈ। ਕਿਉਂਕਿ ਸਨਾਤਨ ਮਤ ਵਾਲਿਆਂ ਦਾ ਖਿਆਲ ਹੈ ਕਿ ਬ੍ਰਹਮਾ ਪੈਦਾ ਕਰਦਾ, ਵਿਸ਼ਨੂੰ ਪਾਲਦਾ, ਸ਼ਿਵਜੀ ਮਾਰਦਾ, ਪਰ ਗੁਰੂ ਦਾ ਮਤ ਇਹ ਨਹੀਂ। ਗੁਰੂ ਦਾ ਮਤ ਇਹ ਹੈ ਕਿ ਉਹ ਆਪ ਹੀ ਪੈਦਾ ਕਰਦਾ, ਆਪ ਹੀ ਪਾਲਦਾ ਅਤੇ ਆਪ ਹੀ ਮਾਰਦਾ। ਫਿਰ ਜਿਹੜੀ ਉੱਪਰਲੀ ਕਾਰ ਹੈ ਉਹ ਇਸ ਗੱਲ ਦੀ ਸੂਚਕ ਹੈ ਕਿ ਉਹ ਇੱਕ ਹੁੰਦਿਆਂ ਵੀ ਸਰਵ ਵਿਆਪਕ ਹੈ, ਸੱਤ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ। ਪ੍ਰਸਾਦ ਅੱਖਰ ਗੁਰਬਾਣੀ ਤਿੰਨ ਰੂਪਾਂ ਵਿੱਚ ਆਉਂਦਾ, ਮੈਂ ਕਈ ਵਾਰ ਦੱਸਿਆ। ਜੇ ਪ੍ਰਸਾਦ ਦੱਦੇ ਨੂੰ ਔਂਕੜ ਹੋਵੇ ਤਾਂ ਉਹਦਾ ਅਰਥ ਹੈ ਕਿਰਪਾ, ਜੇ ਸਿਹਾਰੀ ਲੱਗ ਜਾਏ ਤਾਂ ਕਿਰਪਾ ਦੁਆਰਾ, ਅਤੇ ਜੇ ਪ੍ਰਸਾਦ ਦੱਦਾ ਮੁਕਤਾ ਹੋਵੇ ਤਾਂ ਅੱਗੇ ਕੋਈ ਸੰਬੰਧ ਕੀ ਆਏਗਾ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1143 ਅੰਗ 'ਤੇ ਆਉਂਦਾ ਗੁਰ ਪੂਰਾ ਪੂਰਾ ਪ੍ਰਸਾਦ, ਉਹ ਪ੍ਰਸਾਦ ਪੂਰੇ ਨਾਲ ਸੰਬੰਧ ਕੀ ਹੋਣ ਕਰਕੇ ਔਂਕੜ ਹਟ ਗਿਆ। ਹੁਣ ਪਾਤਸ਼ਾਹ ਜੋ ਇਸ ਸਾਰੇ ਸ਼ਬਦ ਵਿੱਚ ਗੱਲ ਕਰਦੇ ਹਨ ਉਹਦੇ ਵੱਲ ਧਿਆਨ ਦੇਈਏ। ਪਾਤਸ਼ਾਹ ਕਹਿੰਦੇ ਹਨ, ਦਰਸ਼ਨ ਹਰ ਦੇਖਣ ਕਹਿ ਤਾਈ। ਹੁਣ ਜਿਹਨੂੰ ਤਾਈ ਕਹਾਂਗੇ ਤਾਂ ਤਾਏ ਦੀ ਘਰਵਾਲੀ ਤਾਈ ਬਣ ਜਾਏ, ਅਤੇ ਜੇ ਤਾਈ ਕਹਾਂਗੇ ਤਾਂ ਗੱਲ ਸਪਸ਼ਟ ਹੋ ਜਾਏਗੀ। ਬਈ ਹਰੀ ਦੇ ਦਰਸ਼ਨ ਦੇਖਣ ਵਾਸਤੇ ਕਿਰਪਾ ਕਰੇ ਤਾਂ ਸਤਿਗੁਰ ਮਿਲਣੇ। ਹੇ ਅਕਾਲ ਪੁਰਖ, ਜੇ ਤੇਰੀ ਮਿਹਰ ਹੋ ਜਾਏ, ਤੂੰ ਮੇਰਾ ਸਤਿਗੁਰੂ ਨਾਲ ਮਿਲਾਪ ਕਰ ਦੇਵੇਂ, ਫਿਰ ਕੀ ਹੋਵੇਗਾ, ਹਰ ਹਰ ਨਾਮ ਧਿਆਈ। ਮੈਂ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਹਰੀ ਦਾ ਨਾਮ ਧਿਆਵਾਂਗਾ। ਕਿਉਂਕਿ ਗੁਰੂ ਵੱਲ ਦੱਸਦਾ ਹੈ, ਗੁਰੂ ਸਾਨੂੰ ਜਾਚ ਦੱਸਦਾ ਹੈ, ਗੁਰੂ ਸਾਨੂੰ ਦ੍ਰਿੜ ਕਰਵਾਉਂਦਾ ਕਿ ਪਰਮੇਸ਼ੁਰ ਨੂੰ ਕਿਉਂ ਯਾਦ ਕਰਨਾ। ਅਸੀਂ ਰੋਜ਼ ਪੜ੍ਹਦੇ ਹਾਂ, ਹਰ ਹਰ ਨਾਮ ਜਪੰਦੇ ਹਾਂ, ਹਰ ਹਰ ਨਾਮ ਜਪੰਦੇ ਹਾਂ। ਹਰੀ ਦਾ ਨਾਮ ਜਪਣ ਕਰਕੇ ਸੁੱਖ ਹੀ ਸੁੱਖ ਹੋ ਜਾਂਦਾ, ਹਰੀ ਦਾ ਨਾਮ ਜਪਣ ਕਰਕੇ ਹਿਰਦਾ ਸ਼ਾਂਤ ਹੋ ਜਾਂਦਾ। ਤਾਂ ਗੁਰੂ ਸਾਨੂੰ ਇਹ ਗੱਲ ਦ੍ਰਿੜ ਕਰਵਾਉਂਦੇ ਨੇ, ਸਿਮਰਨ ਕਿਉਂ ਕਰਨਾ, ਸਿਮਰਨ ਕਿਸ ਦਾ ਕਰਨਾ, ਇਹ ਸਾਰੀਆਂ ਗੱਲਾਂ ਗੁਰੂ ਪਾਤਸ਼ਾਹ ਬਾਣੀ ਦੁਆਰਾ ਸਾਨੂੰ ਸਮਝਾਉਂਦੇ ਨੇ। ਅਤੇ ਬਾਰ ਬਾਰ ਕਹਿੰਦੇ ਨੇ, ਭਾਈ ਨਿਰਗੁਣ ਯਾਰ ਆਨਿਆ, ਨਿਰਗੁਣ ਯਾਰ ਆਨਿਆ। ਸੋ ਪ੍ਰਭ ਸਦਾ ਸਮਾਲ, ਸੋ ਪ੍ਰਭ ਸਦਾ ਸਮਾਲ, ਸੋ ਪ੍ਰਭ। ਕਿਹੜਾ ਪ੍ਰਭੂ ਸਮਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ। ਜਿਸਨੇ ਤੈਨੂੰ ਕੀਆ ਹੈ, ਤੈਨੂੰ ਬਣਾਇਆ ਹੈ, ਤੋ ਇਹ ਸੋਝੀ ਪ੍ਰਾਪਤ ਕਰਨ ਵਾਸਤੇ, ਮਾਰਗ ਦਰਸ਼ਨ ਲੈਣ ਵਾਸਤੇ ਗੁਰੂ ਨੂੰ ਮਿਲਣਾ ਬਹੁਤ ਜ਼ਰੂਰੀ ਹੈ। ਆਓ ਹੁਣ ਪਾਠ ਕਰਦੇ ਹਨ, ਆਪਾਂ ਵਿਚਾਰ ਕਰਾਂਗੇ ਅਤੇ ਸਮੇਂ ਵਿੱਚ ਰਹਿ ਕੇ ਸਮਾਪਤੀ ਵੀ ਕਰਨੀ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ, ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵੇਚਾਈ।
ਕੋਈ ਆਣ ਮਿਲਾਵੈ, ਪਹਿਲਾਂ ਤਾਂ ਮਿਲਣ ਦੀ ਤਾਂਘ ਚਾਹੀਦੀ, ਪਹਿਲਾਂ ਪਤਾ ਚਾਹੀਦਾ ਕਿ ਮਿਲਣਾ ਕਿਉਂ ਹੈ, ਮਿਲਣ ਨਾਲ ਕੀ ਹੋਵੇਗਾ। ਇਹ ਜਨਮ ਦੀ ਸਫਲਤਾ ਹੀ ਮਿਲਣ ਨਾਲ ਹੈ, ਕਿਉਂਕਿ ਰੋਜ਼ ਅਸੀਂ ਪਾਠ ਕਰਦੇ ਹਾਂ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਪਰੀ। ਜਿਹਦਾ ਮਹੱਤਵ ਸਮਝਣਾ ਹੋਵੇ ਤਾਂ ਮੈਂ ਇੱਕੋ ਹੀ ਬੇਨਤੀ ਕਰਦਾ, ਬਈ ਦੇਖੋ ਤੁਸੀਂ ਸਾਰੇ ਮਨੁੱਖ ਆਏ ਹੋ ਇੱਥੇ, ਕੀ 84 ਲੱਖ ਜੂਨ ਵਿੱਚੋਂ ਕੋਈ ਹੋਰ ਵੀ ਆਇਆ? ਪਹਿਲੀ ਗੱਲ ਤਾਂ ਆ ਨਹੀਂ ਸਕਦਾ, ਜੇ ਵਿਚਾਰਾ ਭੁੱਲ ਭੁਲੇਖੇ ਆ ਜਾਏ ਤਾਂ ਇੱਥੇ ਤੁਸੀਂ ਵੜਨ ਨਹੀਂ ਦੇਣਾ ਉਹਨੂੰ। ਮਤਲਬ ਕਹਿਣ ਤੋਂ ਵੀ ਮਨੁੱਖ ਹੀ ਪਰਮੇਸ਼ਵਰ ਨੂੰ ਮਿਲਣ ਦਾ ਇੱਕ ਜਨਮ ਵਸੀਲਾ ਹੈ। ਇਸੇ ਲਈ ਬਾਣੀ ਵਿੱਚ ਵਾਰ 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 ਸਾਨੂੰ ਪ੍ਰੇਰਿਆ ਜਾਂਦਾ ਬਈ ਕਈ ਜਨਮ ਬਹਿਕੀਰ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਾਈ। ਇਹ ਮਨੁੱਖਾ ਜਨਮ ਸਫਲ ਹੀ ਤਾਂ ਹੋਣਾ। ਆ ਹੁਣੇ ਆਸਾ ਕੀ ਵਾਰ ਵੀ ਸੁਣ ਕੇ ਆਏ ਹਾਂ, ਜਿਨੀ ਐਸਾ ਹਰ ਨਾਮ ਨਾ ਚੇਤੇ ਹੋ ਸੇ ਕਾਹੇ ਜਗਾਏ ਰਾਮ। ਮਾਨੁਖ ਜਨਮ ਦੁਲੰਬ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤੇ ਦੇਖੋ ਸਮਝਾਉਣ ਦਾ ਤਰੀਕਾ ਕਿਤਨਾ ਕਮਾਲ। ਬਹੁਤਾ ਸਾਡਾ ਸਮਾਜ ਜ਼ਿਮੀਂਦਾਰੇ ਨਾਲ ਸੰਬੰਧਿਤ ਹੈ ਅਤੇ ਜ਼ਿਮੀਂਦਾਰ ਨੂੰ ਵੱਤਰ ਬੜਾ ਪਿਆਰਾ ਹੁੰਦਾ। ਜੇ ਵੱਤਰ ਜ਼ਮੀਨ ਦਾ ਬੀਤ ਜਾਏ, ਲੰਘ ਜਾਏ, ਸੁੱਕ ਜਾਏ ਤਾਂ ਬੜੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਨੇ। ਵੱਤਰ ਉਹ ਸਮਾਂ ਹੈ ਜਦੋਂ ਬੀਜ ਬੀਜਿਆ ਜਾ ਸਕਦਾ। ਇਸ ਲਈ ਪਾਤਸ਼ਾਹ ਨੇ ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਭਾਈ ਇਸ ਵਾਸਤੇ ਅਸੀਂ ਵੀ ਆਪਣੇ ਅੰਦਰ ਇਹ ਤਾਂਘ ਪੈਦਾ ਕਰਨੀ ਹੈ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵੇਚਾਈ। ਮੈਂ ਆਪਣੇ ਹਉ ਦਾ ਮਤਲਬ ਹੈ ਮੈਂ, ਤਿਸ ਪੈ ਉਸ ਤੋਂ ਆਪਣਾ ਆਪ ਕੁਰਬਾਨ ਕਰ ਦੇਵਾਂ।
ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰਹੇ ਤਾਂ ਸਤਿਗੁਰ ਮਿਲਹੇ, ਹਰ ਹਰ ਨਾਮ ਧਿਆਈ।
ਪਰ ਇਹ ਕਾਰਜ ਹੋਣਾ ਕਦੋਂ ਹੈ? ਜਦੋਂ ਵਾਹਿਗੁਰੂ ਦੀ ਕਿਰਪਾ ਹੋਣੀ। ਅਤੇ ਕਈ ਬੰਦੇ ਇਹ ਵੀ ਕਹਿੰਦੇ ਸੁਣੇ ਜਾਂਦੇ ਨੇ ਜੀ ਸਾਡੇ 'ਤੇ ਕਿਰਪਾ ਹੀ ਨਹੀਂ ਹੋਈ। ਬਾਈ ਤੁਸੀਂ ਕੋਈ ਵੀ ਚੀਜ਼ ਮੰਗਣੀ ਹੋਵੇ ਤਾਂ ਐਪਲੀਕੇਸ਼ਨ ਦਿੰਦੇ ਹੋ ਕਿ ਨਹੀਂ? ਕਦੇ ਇਹ ਨਹੀਂ ਆਖਿਆ ਕਿ ਬਿਜਲੀ ਦਾ ਕੁਨੈਕਸ਼ਨ ਆਪੇ ਲੱਗ ਜਾਏਗਾ, ਟੈਲੀਫੋਨ ਦਾ ਕੁਨੈਕਸ਼ਨ ਆਪੇ ਲੱਗ ਜਾਏਗਾ, ਪਾਣੀ ਦਾ ਕੁਨੈਕਸ਼ਨ ਆਪੇ ਲੱਗ ਜਾਏਗਾ? ਨਹੀਂ, ਐਪਲੀਕੇਸ਼ਨ ਦੇਣੀ ਪੈਂਦੀ। ਗੁਰੂ ਦੀ ਸੰਗਤ ਵਿੱਚ ਆ ਕੇ ਜਾਣਨਾ, ਇਹ ਸਮਝਣਾ ਅਤੇ ਫਿਰ ਪ੍ਰੇਰਨਾ ਕਰਨੀ, ਮਤਲਬ ਅਰਦਾਸ ਕਰਨੀ ਕਿ ਹੇ ਵਾਹਿਗੁਰੂ ਸਾਡੇ 'ਤੇ ਵੀ ਕਿਰਪਾ ਕਰ, ਕਿਰਪਾ ਕਰੇ। ਹੇ ਹਰੀ ਜੀ ਤੁਸੀਂ ਜੇ ਮਿਹਰ ਕਰਦੇ ਹੋ ਤਾਂ ਸਤਿਗੁਰ ਮਿਲਣੇ, ਫਿਰ ਤੁਸੀਂ ਗੁਰੂ ਜੀ ਨਾਲ ਮਿਲਾਪ ਕਰਾ ਦਿਓ ਅਤੇ ਫਿਰ ਮੈਂ ਕੀ ਕਰਾਂਗਾ? ਹਰ ਹਰ ਨਾਮ ਧਿਆਈ। ਕਿਉਂਕਿ ਗੁਰੂ ਜੀ ਸਾਨੂੰ ਜਾਚ ਦੱਸਦੇ ਨੇ, ਭਾਈ ਹਰੀ ਦਾ ਨਾਮ ਇਉਂ ਸਿਮਰਨ ਹੈ, ਰੋਜ਼ ਪੜ੍ਹਦੇ ਹਾਂ। ਅੰਤਰ ਗੁਰ ਆਰਾਧਣਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇ ਤੀਰਤਿਆਂ ਦਰਗਾਹ ਪਾਈ ਹੈ ਠਾਉ, ਕਉ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ, ਜਗ ਮੈਂ ਉੱਤਮ ਕਾਂਢੀ ਹੈ ਵਿਰਲੇ ਗਈ ਕੇ। ਇਹਨੂੰ ਕਾਢੀਆਂ ਨਹੀਂ ਬੋਲਣਾ, ਕਾਂਢੀਆਂ ਬੋਲਣਾ। ਤੁਸੀਂ ਆਖੋ ਇਹਦਾ ਕੀ ਫਰਕ ਹੈ? ਕਾਢੀਆਂ ਦਾ ਮਤਲਬ ਕੱਢੇ ਜਾਣਾ, ਕਾਂਢੀਆਂ ਦਾ ਮਤਲਬ ਕਹੇ ਜਾਣਾ। ਉਹ ਜਗਤ ਵਿੱਚ ਉੱਤਮ ਕਹੇ ਜਾਂਦੇ ਨੇ ਜਿਨ੍ਹਾਂ ਨੂੰ ਫਿਰ ਵਾਹਿਗੁਰੂ ਇਹ ਦਾਤ ਬਖਸ਼ਦਾ। ਇਸ ਲਈ ਆਪਾਂ ਵੀ ਅਰਦਾਸ ਕਰਨੀ ਹੈ, ਹੇ ਵਾਹਿਗੁਰੂ ਕਿਰਪਾ ਕਰੇ ਤਾਂ ਸਤਿਗੁਰ ਮਿਲੇ, ਹਰ ਹਰ ਨਾਮ ਧਿਆਈ।
ਰਹਾਉ ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝਾ ਧਿਆਈ।
ਇੰਨੀ ਦ੍ਰਿੜਤਾ ਹੋਵੇ, ਇੰਨਾ ਭਰੋਸਾ ਹੋਵੇ ਕਿ ਇਹ ਜਿਹੜੇ ਦੁੱਖ ਸੁੱਖ ਨੇ, ਅਸੀਂ ਆਮ ਕਹਿ ਦਿੰਦੇ ਹਾਂ ਕਿ ਜੀ ਵਾਹਿਗੁਰੂ ਨੇ ਸਾਨੂੰ ਆ ਦੇ ਦਿੱਤਾ। ਨਹੀਂ ਨਹੀਂ, ਪੜ੍ਹੋ ਕਦੇ ਗੁਰਬਾਣੀ, ਫਿਰ ਪਤਾ ਲੱਗਦਾ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮ ਮੈਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਦੀ ਜੈ ਅਵਰ ਜਨਾ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਪਰ ਜਿਹੜੀ ਪ੍ਰੀਤ ਹੈ ਨਾ ਉਹ ਇਹਨਾਂ ਦੁੱਖਾਂ ਸੁੱਖਾਂ ਕਰਕੇ ਟੁੱਟਣੀ ਨਹੀਂ ਚਾਹੀਦੀ। ਪਾਤਸ਼ਾਹ ਕਹਿੰਦੇ ਜੇ ਸੁੱਖ ਦੇਹੇ, ਦੇਖੋ ਦੇਹ ਤੇ ਦੇਹੇ 'ਚ ਕੀ ਫਰਕ ਹੈ। ਦੱਦੇ ਨੂੰ ਦੇ ਲਵਾਂ ਹਾਹਾ ਦੇ, ਮੇਰਾ ਸਰੀਰ ਭਰੀਏ ਹੱਥ ਪੈਰ ਤਨ ਦੇ, ਇੱਥੇ ਦੇਹ ਹਾਈ ਨੂੰ ਸਿਆਰੀ ਲੱਗਣ ਕਰਕੇ ਜੇ ਤੂੰ ਮੈਨੂੰ ਸੁੱਖ ਦੇਵੇਂ ਤਾਂ ਵੀ ਤੇਰਾ ਹੀ ਸਿਮਰਨ ਕਰਾਂ, ਦੁੱਖ ਵੀ ਤੁਝੇ ਧਿਆਈ। ਜੇ ਮੇਰੇ ਕੀਤੇ ਹੋਏ ਕਰਮਾਂ ਦਾ ਦੁੱਖ ਮਿਲੇਗਾ ਮੈਂ ਤਾਂ ਵੀ ਤੈਨੂੰ ਹੀ ਸਿਮਰਾਂਗਾ।
ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ।
ਜੇ ਤੂੰ ਮੈਨੂੰ ਭੁੱਖ ਦੇਵੇਂ, ਭਾਵ ਕਿਸੇ ਕਾਰਨ ਮੇਰੀਆਂ ਗਲਤੀਆਂ ਕਰਕੇ ਆਪਣੇ ਤੇ ਵਾਹਿਗੁਰੂ ਕਿਸੇ ਨੂੰ ਐਸਾ ਨਹੀਂ ਕਰਦਾ, ਪਰ ਭਰੋਸੇ ਦੀ ਗੱਲ ਹੈ ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾਂ, ਰਾਜਾ ਕਹਾਂਗੇ ਤੇ ਰਾਜਾ ਤੇ ਹਕੂਮਤ ਕਰਨ ਵਾਲੇ ਨੂੰ ਕਹਿੰਦੇ ਨੇ, ਮੈਂ ਰੱਜ ਜਾਵਾਂਗਾ, ਭਾਵੇਂ ਰੱਜਿਆ ਰਹਾਂਗਾ, ਸੰਤੁਸ਼ਟ ਰਹਾਂਗਾ, ਮੈਂ ਭੁੱਖ ਵਿੱਚ ਵੀ ਕੋਈ ਉਲਾਂਭਾ ਨਹੀਂ ਦੇਵਾਂਗਾ ਤੇ ਨਾ ਤੇਰਾ ਦਰ ਛੱਡਾਂਗਾ। ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਜੇ ਮੇਰੇ ਕਰਮਾਂ ਦਾ ਮੈਨੂੰ ਕੋਈ ਦੁੱਖ ਮਿਲੇਗਾ ਮੈਂ ਉਹਨੂੰ ਵੀ ਖਿੜੇ ਮੱਥੇ ਸੁੱਖ ਜਾਣ ਕੇ ਮਨਾਵਾਂਗਾ।
ਤਨ ਮਨ ਕਾਟ ਕਾਟ ਸਾਬੇ ਅਰਪੀ ਵਿੱਚ ਅਗਨੀ ਆਪ ਜਲਾਈ।
ਜੇ ਮੈਨੂੰ ਸੁੱਖ ਦਿਓ ਤਾਂ ਵੀ ਤੁਹਾਨੂੰ ਜਾਪਾਂਗਾ, ਅਤੇ ਜੇ ਦੁੱਖ ਦਿਓ ਤਾਂ ਵੀ ਤੁਹਾਨੂੰ ਹੀ ਧਿਆਵਾਂਗਾ। ਅਤੇ ਜੇ ਇਸ ਕਾਰਨ ਨਹੀਂ, ਤਨ ਮਨ ਕਾਟ ਕਾਟ ਸਾਬੇ ਅਰਪੀ, ਕਾਟ ਦੇ ਟੈਂਕੇ ਨੂੰ ਸਿਹਾਰੀ ਹੈ ਕੱਟ ਕੱਟ ਕੇ, ਭਾਵ ਮੈਂ ਆਪਣਾ ਆਪ ਨਿਛਾਵਰ ਕਰਦਾ, ਮੈਂ ਕਿਸੇ ਵੀ ਪੱਖੋਂ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਨਾ, ਕਰਵਤ ਭਲਾ ਨ ਕਰਵਟ ਤੇਰੀ ਲਾਗ ਗਲੇ ਸੁਣ ਬਿਨਤੀ ਮੇਰੀ। ਇੱਕ ਕਰਵਤ ਹੈ ਇੱਕ ਕਰਵਟ ਹੈ, ਉਚਾਰਨ ਵਿੱਚ ਕੋਈ ਬਹੁਤਾ ਫਰਕ ਨਹੀਂ, ਪਰ ਕਰਵਤ ਦਾ ਮਤਲਬ ਹੈ ਕਲਵੱਤਰ ਆਰਾ, ਕਰਵਟ ਦਾ ਮਤਲਬ ਹੈ ਪਿੱਠ ਦੇਣੀ, ਪਾਸਾ ਕਰ ਲੈਣਾ। ਤੋ ਗੱਲ ਕੀ, ਇੰਨੀ ਦ੍ਰਿੜਤਾ, ਇੰਨਾ ਵਿਸ਼ਵਾਸ, ਇੰਨਾ ਭਰੋਸਾ ਗੁਰੂ ਪ੍ਰਤੀ ਤਥਾ ਪਰਮੇਸ਼ਵਰ ਪ੍ਰਤੀ ਹੈ ਕਿ ਹੇ ਵਾਹਿਗੁਰੂ ਤੈਨੂੰ ਮਿਲਣ ਵਾਸਤੇ ਤਨ ਮਨ ਕਾਟ ਕਾਟ ਸਭ ਅਰਪੀ ਅਰਪਣ ਕਰਦੇ ਹਾਂ, ਅਤੇ ਵਿੱਚ ਅਗਨੀ ਆਪ ਜਲਾਈ। ਮੈਂ ਆਪਣਾ ਆਪ, ਜੇ ਮੈਨੂੰ ਅੱਗ ਵਿੱਚ ਵੀ ਸਾੜਨਾ ਪਵੇ, ਧਿਆਨ ਦਿਓ ਹੁਣ, ਜੇ ਇਸ ਗੱਲ ਦੀ ਗਹਿਰਾਈ ਵਿੱਚ ਆਈਏ ਤਾਂ ਫਿਰ ਬਹੁਤ ਸਮਾਂ ਚਾਹੀਦਾ, ਭਾਵ ਤੇਰੇ ਭਾਣੇ ਵਿੱਚ ਰਾਜ਼ੀ ਰਹਿਣਾ। ਕੱਲ੍ਹ ਇੱਥੋਂ ਉਤਰੇ ਇੱਕ ਗੁਰੂ ਕਾ ਸਿੱਖ ਕਹਿਣ ਲੱਗਾ, ਜੀ ਸਹਿਜ ਕਿਵੇਂ ਪ੍ਰਾਪਤ ਹੋ ਜਾਏ। ਮੈਂ ਕਿਹਾ ਜੀ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਬੇਨਤੀ ਕਰਕੇ ਪੁੱਛਿਆ ਸੀ, ਮੇਰੀ ਤਾਂ ਤਸੱਲੀ ਕਰ ਦਿੱਤੀ ਹੈ, ਤੁਸੀਂ ਵੀ ਲੈ ਲਓ। ਕਹਿੰਦੇ ਦੱਸੋ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਭਾਈ ਜੇ ਸਹਿਜ ਵਿੱਚ ਰਹਿਣਾ ਤਾਂ ਜੋ ਕਿਚ ਹੋਆ ਸੋ ਤੇਰਾ ਪਾਣਾ, ਜੋ ਕਿਚ ਹੋਆ ਸੋ ਤੇਰਾ ਪਾਣਾ, ਜੋ ਕਿਛ ਜੋ ਇਵ ਬੂਝੇ ਸੋ ਸਹਿਜ ਸਮਾਣਾ, ਜੋ ਇਵ ਬੂਝੇ ਸੋ ਸਹਿਜ ਸਮਾਣਾ, ਜੋ ਇਵ ਬੂਝੇ। ਦੇਖੋ ਸਹਿਜ ਜੱਜੇ ਨਾਲ ਵੀ ਆਉਂਦਾ, ਸਹਿਜ ਜੱਜੇ ਨੂੰ ਸਿਆਰੀ ਵੀ ਆਉਂਦਾ, ਸਹਿਜ ਜੱਜੇ ਨੂੰ ਸਿਆਰੀ ਲੱਗੇ, ਸਹਿਜ ਵਿੱਚ ਸਮਾ ਜਾਂਦਾ, ਟਿਕ ਜਾਂਦਾ, ਐਨ ਉੱਥੇ ਸ਼ਾਂਤ ਹੋ ਜਾਂਦਾ, ਫਿਰ ਇਹ ਉਲਾਂਭੇ ਨਹੀਂ ਰਹਿੰਦੇ। ਜਿਵੇਂ ਧੰਨ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ, ਉਸ ਨੂੰ ਇਹ ਅਵਸਥਾ ਸਹਿਜ ਦੀ ਪ੍ਰਾਪਤ ਹੋ ਜਾਂਦੀ ਹੈ। ਹਾਂਜੀ,
ਪੱਖਾ ਫੇਰੀ ਪਾਣੀ ਧੋਵਾ ਜੋ ਦੇਵਹੇ ਸੋ ਖਾਈ।
ਮੈਂ ਤੁਹਾਡੇ ਦਰ ਤੇ ਤੁਹਾਡੇ ਸੇਵਕਾਂ ਦੀ, ਤੁਹਾਡੀ ਸੰਗਤ ਦੀ ਸੇਵਾ ਇਹਨਾਂ ਇਹਨਾਂ ਰੂਪਾਂ ਵਿੱਚ ਕਰਾਂ, ਇਹ ਜਿਤਨੀਆਂ ਕਿਰਿਆਵਾਂ ਹਨ ਨਾ, ਇਹ ਸਭ ਮਨ ਨੂੰ ਨੀਵਾਂ ਕਰਨ ਵਾਸਤੇ ਹਨ, ਇਹ ਮਨ ਦਾ ਅਹੰਕਾਰ ਘਟਾਉਣ ਵਾਸਤੇ ਹਨ। ਔਰ ਸਾਡੇ ਪੁਰਾਤਨ ਗੁਰਸਿੱਖ ਸਭ ਕਰਦੇ ਆਏ ਨੇ, ਅੱਜ ਵੀ ਕਰਦੇ ਨੇ, ਪਰ ਉਹਦਾ ਰੂਪ ਬਦਲ ਗਿਆ। ਹੁਣ ਪੱਖੇ ਬਿਜਲੀ ਨਾਲ ਚੱਲਦੇ ਨੇ, ਪਾਣੀ ਦੀਆਂ ਟੂਟੀਆਂ ਲੱਗੀਆਂ ਹੋਈਆਂ ਨੇ, ਪਰ ਪਹਿਲਾਂ ਇਹ ਸਭ ਕੁਝ ਗੁਰੂ ਘਰ ਵਿੱਚ ਸੇਵਾ ਦੇ ਨਿਯਮ ਸਨ, ਕਰਦੇ ਸਨ ਅਤੇ ਹੁਣ ਵੀ ਕਰਦੇ ਹਾਂ। ਉਹਦਾ ਰੂਪ ਹੀ ਬਦਲਿਆ। ਪਾਤਸ਼ਾਹ ਕਹਿੰਦੇ ਨੇ ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੇਂ ਸੋ ਖਾਈ, ਜੋ ਮੈਨੂੰ ਦਿਓਗੇ, ਜਿੰਨਾ ਦਿਓਗੇ ਮੈਂ ਉਹਦੇ ਸੰਤੁਸ਼ਟ ਹਾਂ। ਕਿਉਂਕਿ ਜਿਹੜਾ ਗੁਰਸਿੱਖ ਹੈ ਨਾ, ਉਹ ਕਦੇ ਨਹੀਂ ਕਹਿੰਦਾ ਕਿ ਮੈਨੂੰ ਕੁਝ ਦਿਓ। ਉਹ ਤਾਂ ਕਹਿੰਦਾ ਹੇ ਦਾਤਾ, ਜੇ ਤੁੱਠੇ ਹੋ ਤਿੰਨ ਚੀਜ਼ਾਂ ਦੇ ਦਿਓ। ਸਿੱਖ ਭੁੱਖਾ ਮੁੜੇ ਨਾ, ਕੰਮ ਕਦੇ ਥੁੜੇ ਨਾ, ਧਨ ਕਦੇ ਜੁੜੇ ਨਾ। ਇੰਨਾ ਕੁ ਜ਼ਰੂਰ ਦਿਓ ਵੀ ਜੇ ਮੇਰੇ ਘਰ ਕੋਈ ਅਭਿਆਗਤ ਆ ਜਾਏ ਮੈਂ ਉਹਨੂੰ ਪ੍ਰਸ਼ਾਦਾ ਛਕਾ ਸਕਾਂ। ਮੈਂ ਗ੍ਰਸਤੀ ਹਾਂ, ਕਦੇ ਧੀ ਦਾ ਕਾਜ ਕਰਨਾ, ਕਦੇ ਪੁੱਤਰ ਦਾ, ਮੇਰਾ ਕੰਮ ਨਾ ਅੜੇ ਅਤੇ ਬਹੁਤਾ ਵੀ ਨਾ ਜੁੜੇ। ਕਿਉਂਕਿ ਜਿਹਨਾਂ ਕੋਲ ਬਹੁਤਾ ਜੁੜਿਆ ਨਾ, ਉਹਨਾਂ ਦਾ ਰੰਗ ਵੀ ਅਸੀਂ ਦੇਖਦੇ ਹਾਂ, ਉਹਨਾਂ ਦਾ ਅੰਮ੍ਰਿਤ ਵੇਲਾ ਵੀ ਗੁਆਚ ਗਿਆ, ਨਿਤਨੇਮ ਵੀ ਭੁੱਲ ਗਿਆ, ਸਭ ਕੁਝ ਉਹ ਉਸੇ 'ਚ ਖਚਤ ਹੋ ਗਏ। ਤਾਂ ਗੁਰਦੇਵ ਕਹਿੰਦੇ ਨੇ ਮੈਂ ਇਸ ਹਰ ਹਾਲਤ ਵਿੱਚ ਮੈਂ ਤੇਰੀ ਰਜ਼ਾ ਵਿੱਚ ਰਾਜ਼ੀ ਰਹਾਂਗਾ।
ਨਾਨਕ ਗਰੀਬ ਢਾਹੇ ਪਿਆ ਦੁਆਰੈ, ਹਰ ਮੇਲ ਲਾਹੋ ਵਡਿਆਈ।
ਦੇਖੋ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ। ਮੈਂ ਇਸ ਲਈ ਦੱਸਣਾ ਜ਼ਰੂਰੀ ਸਮਝਣਾ ਕਿ ਸੰਗਤਾਂ ਨੂੰ ਇਸ ਵਸੀਲੇ ਨਾਲ, ਇਸ ਮਾਧਿਅਮ ਨਾਲ ਦੂਰ ਦੂਰ ਬੈਠਿਆਂ ਵੀ ਪਤਾ ਲੱਗਦਾ ਨਾਨਕ ਦਾ ਕੱਕਾ ਮੁਕਤਾ ਵੀ ਹੈ, ਨਾਨਕ ਦੇ ਕੱਕੇ ਨੂੰ ਔਂਕੜ ਵੀ ਹੈ, ਨਾਨਕ ਦੇ ਕੱਕੇ ਨੂੰ ਸਿਹਾਰੀ ਵੀ ਹੈ। ਅਤੇ ਨਾਨਕ ਕੱਕਾ ਮੁਕਤਾ ਹੋਣ ਦੇ ਬਾਵਜੂਦ ਕਾ ਕੇ ਕੀ ਕੌ ਜਦੋਂ ਆ ਜਾਂਦਾ ਉਦੋਂ ਉਹਦਾ ਉਚਾਰਨ ਜਿਹੜਾ ਰੁਕਣਾ ਨਹੀਂ। ਜਿੱਥੇ ਨਾਨਕ ਦਾ ਕੱਕਾ ਮੁਕਤਾ, ਉਹ ਕਵੀ ਦੀ ਮੋਹਰ ਛਾਪ ਹੈ। ਬਾਣੀ ਭਾਵੇਂ ਪਹਿਲੇ ਪਾਤਸ਼ਾਹ ਦੀ, ਦੂਜੇ, ਤੀਜੇ, ਚੌਥੇ, ਪੰਜਵੇਂ, ਨੌਵੇਂ, ਕਿਸੇ ਗੁਰੂ ਸਾਹਿਬ ਦੀ ਬਾਣੀ ਹੋਵੇ, ਮੋਹਰ ਨਾਨਕ ਦੀ ਲੱਗੀ। ਪਰ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਆ ਜਾਏ ਉਹ ਨਾਨਕ ਜੀ ਆਪਣੇ ਲਈ ਵਰਤਦੇ ਨੇ। ਜਿੱਥੇ ਨਾਨਕ ਦੇ ਕੱਕੇ ਨੂੰ ਸਿਹਾਰੀ ਲੱਗ ਜਾਏ ਨਾਨਕ ਦੁਆਰਾ ਇਹ ਕੰਮ ਕੀਤਾ ਗਿਆ। ਅਤੇ ਜਿੱਥੇ ਨਾਨਕ ਦਾ ਕੱਕਾ ਮੁਕਤਾ ਵੀ ਹੋਵੇ, ਨਾਲ ਕਾ ਕੇ ਕੀ ਕਹੋ ਕਹਿ ਆ ਜਾਏ, ਉੱਥੇ ਰੁਕਣਾ ਨਹੀਂ। ਇਹ ਜਿਉਂ ਜਿਉਂ ਪਾਠ ਆਵੇਗਾ ਇਸੇ 'ਚ ਹੀ ਸਭ ਕੁਝ ਤੁਹਾਨੂੰ ਦੱਸ ਦਿਆਂਗੇ। ਤੋ ਇੱਥੇ ਪਾ ਸਕਦੇ ਨਾਨਕ ਗਰੀਬ, ਇੱਥੇ ਨਾਨਕ 'ਤੇ ਰੁਕਣਾ ਨਹੀਂ, ਨਾਨਕ ਦੇ ਕੱਕੇ ਨੂੰ ਵੀ ਔਂਕੜ ਹੈ, ਗਰੀਬ ਦੇ ਬੱਬੇ ਨੂੰ ਵੀ ਔਂਕੜ ਹੈ। ਆਪਣੇ ਆਪ ਲਈ ਕਹਿ ਰਹੇ ਨੇ ਨਾਨਕ ਗਰੀਬ ਟਹਿ ਪਿਆ ਦੁਆਰੈ, ਹਰ ਮੇਲ ਲਹਿਓ ਵਡਿਆਈ। ਇਹ ਤੁਹਾਡਾ ਵੱਡਾਪਨ ਹੈ ਜੇ ਤੁਸੀਂ ਮੇਰੇ ਗਰੀਬ 'ਤੇ ਕਿਰਪਾ ਕਰਦੇ ਹੋ ਅਤੇ ਮੈਨੂੰ ਆਪਣੇ ਨਾਲ ਜੋੜ ਲਵੋ।
ਅੱਖੀ ਕਾਢ ਧਰੀ ਚਰਣਾ ਤਲ, ਸਭ ਧਰਤੀ ਫਿਰ ਮਤ ਪਾਈ।
ਅੱਖਾਂ ਜੇ ਮੈਨੂੰ ਇਹ ਵੀ ਕਰਨਾ ਪਵੇ। ਦੇਖੋ ਇਹ ਗੱਲਾਂ ਆਮ ਤੌਰ 'ਤੇ ਅਸੀਂ ਵਰਤਿਆ ਕਰਦੇ ਸਾਂ, ਮੇਰੀਆਂ ਅੱਖਾਂ ਵਿਛ ਗਈਆਂ ਜੀ, ਉਹਨੇ ਅੱਖਾਂ ਵਿਛਾ ਦਿੱਤੀਆਂ ਜੀ, ਭਾਵ ਮੈਂ ਤੁਹਾਡੇ ਚਰਨਾਂ ਦੇ ਥੱਲੇ ਅੱਖਾਂ ਵੀ ਕੱਢ ਕੇ ਰੱਖ। ਇਹ ਕਈ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਬਿੰਬਾਤਮਕ ਕਿਹਾ ਜਾਂਦਾ। ਬਿੰਬਾਤਮਕ ਦਾ ਮਤਲਬ ਹੈ ਕੁਝ ਇਸ਼ਾਰਾ ਦੇ ਕੇ ਸਮਝਾਉਣਾ, ਮੈਨੂੰ ਆਹ ਵੀ ਕਰਨਾ ਪਵੇ ਤਾਂ ਮੈਂ ਕਰਨ ਲਈ ਤਿਆਰ ਹਾਂ। ਅੱਖੀਂ ਕਾਢ ਧਰੀ ਚਰਣਾ ਤਲ, ਸਭ ਧਰਤੀ ਫਿਰ ਮਤ ਪਾਈ। ਮਤਾ ਮੈਨੂੰ ਸਾਰੀ ਧਰਤੀ 'ਤੇ ਫਿਰਦਿਆਂ ਉਹ ਮੇਰਾ ਪਿਆਰਾ ਮਿਲ ਜਾਵੇ। ਇੱਥੇ ਮਤ ਦੇ ਵੀ ਕਈ ਰੂਪ ਨੇ। ਮਤ ਤੱਤੇ ਨੂੰ ਸਿਹਾਰੀ ਹੋਵੇ ਤਾਂ ਅਕਲ ਬੁੱਧੀ ਦੀ ਗੱਲ ਹੈ, ਅਤੇ ਮਤ ਤੱਤਾ ਮੁਕਤਾ ਹੋਵੇ ਅਤੇ ਪਲੂਰਲ ਬਹੁ ਵਚਨ ਮਤਾਂ ਦੀ ਗੱਲ ਹੈ, ਅਤੇ ਮਤ ਦੇ ਤੱਤੇ ਨੂੰ ਔਂਕੜ ਵੀ ਆਉਂਦਾ। ਇੱਥੇ ਮਤ ਦਾ ਤੱਤਾ ਮੁਕਤਾ ਜ਼ਰੂਰ ਹੈ, ਪਰ ਨਾਲ ਪਾਈ ਆ ਗਿਆ ਸੰਬੰਧਕੀ ਹੋਣ ਕਰਕੇ ਔਂਕੜ ਹਟ ਗਿਆ। ਮਤਾ ਮੈਨੂੰ ਇਸ ਤਰੀਕੇ ਨਾਲ ਤੁਹਾਡੇ ਦਰਸ਼ਨ ਹੋ ਜਾਣ।
ਜੀ ਪਾਸ ਬਹਾਲ ਹੈ ਤਾਂ ਤੁਝੇ ਅਰਾਧੀ, ਜੇ ਮਾਰ ਕੱਢੇ ਭੀ ਧਿਆਈ।
ਜੇ ਮੈਨੂੰ ਤੁਸੀਂ ਆਪਣੇ ਕੋਲ ਬਹਾਲੋ, ਉਹ ਵੀ ਮੇਰੇ ਵਾਸਤੇ ਬੜੇ ਮਾਣ ਦੀ ਗੱਲ ਹੈ। ਪਰ ਜੇ ਕਿਸੇ ਮੇਰੀ ਗਲਤੀ ਕਰਕੇ ਤੁਸੀਂ ਮਾਰ ਕੱਢੋ, ਭਾਵ ਦੂਰ ਕਰ ਦਿਓ, ਫਿਰ ਵੀ ਮੈਂ ਤੁਹਾਡਾ ਦਰ ਨਹੀਂ ਛੱਡਣਾ। ਪੜ੍ਹੋ ਕਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਕਹਿੰਦੇ ਨੇ ਨਾ, ਅਬ ਹਮ ਚਲੀ ਠਾਕੁਰ ਪੈ ਹਾਰ, ਅਬ ਹਮ ਚਲੀ ਠਾਕੁਰ ਪੈ ਹਾਰ। जब हम शरण प्रभु की आई, जब हम शरण प्रभु की आई, राख प्रभु भावे मार, राख प्रभु भावे मार,
जे लोक सलाहे ता तेरी उपमा, जे निंदा ता छोड़ ना जाई।
जे लोक मेरी सलाहे कर वड्याई कर, ए भी तुहाडी वड्याई, पर जे लोग तुहाडी सेवा करन करके सिमरन करके निंदन, ता भी मैं छड्डांगा नहीं, क्योंकि बहुते लोगों का स्वभाव है। भगत कबीर जी ने कहा है, लोगों का स्वभाव की है कलयुग के अंदर, जेड़ा आउंदा है उन्हूं कहंदे ने ते निकम्मा हो गया, जेड़ा कोई चंगे पासे तुरदा है उन्हूं कहंदे निकम्मा हो गया। आवत को जाता कहें, जाते को आया, पर की को अपनी कहें अपनो नहीं भाया, मीठे को कौड़ा कहें कड़ुए को मीठा, राते की निंदा करें ऐसा कल में ठीठा। कलयुग के अंदर लोगों का स्वभाव है, जे किसी परिवार का बच्चा चार दिन गुरुद्वारे चला जाए ना, मैनू बच्चों का बड़ा प्यार है, मैं बड़े बच्चे जोड़े गुरु नाल, पर उन्होंने माता पिता पता की कहने, तू ज्ञानी साहब सिंह बनना है, तू ग्रंथी बनना है, तू गुरुद्वारे बैठा रहना, मतलब इस तरह के भी बोल सुनने पैंदे ने। पर बच्चों समझाईदा नहीं, बेटा गुरु नाल जुड़ना भी जरूरी है, माता पिता का सत्कार करना भी जरूरी है। तो गुरु रामदास जी कह रहे हैं, पातशाह जे तुसी मैनू पास बहालो तां भी तुहाडी वडियाई, जे मार कढ़ो फिर भी तुहाडा ही मैं हैगा, जे मैनू लोग सलाहणगे तां भी मैं तुहाडी वडियाई करांगा, ते जे लोग निंदणगे ते मैं तुहाडा दर छड के नहीं जावांगा।
जे तुद वल रहै तां कोई किहो आखो, तुद विसरिया मर जाई।
जे मैं तुहाडे वल रहां, भाव तुहाडे पक्ष विच तुहाडा सिमरन करां, कोई कुछ आखदा रहे, मैनू किसे दे आखण दी कोई परवाह नहीं, क्योंकि मैं जानदा मैं जे तुसी विसर गए ते आत्मक तौर ते मर जावांगा।
वार वार जाई गुरु ऊपर, पै पैरी संत मनाई।
मैं अपने गुरु तो वार वार कुर्बान जांदा हां, अदे चरनी पै के मनाउंदा हां, महाराज मेरे ते मेहर करो, मैनू बख्शिश करो, ता जो मैं सिमरन करन वाले पासे तुर पवां।
नानक विचारा भया दीवाना, हर तौ दर्शन कै ताई।
इत्थे फिर नानक दे कक्के नूं औंकड़ है, नानक विचारा, अपने आप नूं पातशाह कह रहे, नानक विचारा भया दीवाना, तेरे दर दा दीवाना मस्ताना हो गया, बस मेरी भुख को है हर तौ दर्शन कै ताई, मैं तुहाडे दर्शन लोचदा हां।
चखड़ चांगी मीहो वरसा, भी गुर देखन जाई।
साडी बहुत समस्या कि असी हाहे दे औंकड़ नूं जरूर बुलाउणा है, पर असल शब्द मीह है। कदे भी तुसीं कहोगे बाहर मीह पै रहा है, क्यों जी कदे किसी ने कहा मीहों पै रहा है, मीह कहने आपां, तो इत्थे भी है औंकड़ नाउन पुलिंग एक वचन वास्ते, पर कुछ सुभाविक तौर पर प्रेरणा मिलती जी मीहों बोलो नहीं। पातशाह कह रहे ने चखड़ चंगी मीह वरसै पी गुर देखण जाई, मैं फिर भी तुहाडे दर्शन करन जावांगा, भाव हाजरी भरांगा।
समुंद सागर होवै बहु खारा, गुरसिख लंघ गुर पह जाई।
हुण देखो इत्थे जे आपां औंकड़ां दी गल करिए, समुद्र दे ददे नूं औंकड़, सागर दे रारे नूं औंकड़, फिर अगे गुर सिख सिख दे कखे नूं औंकड़, ये असी औंकड़ नहीं बोलते, इन्हां सारयां दा त्याग कर दिंदे हां। समुद्र एक वचन है, सागर एक वचन है, होवे बहु खारा, जे बहुत खारा भयानक समुद्र होवे, गुर सिख गुरु दा जिहड़ा सिख है, इत्थे कखे नूं औंकड़ा एक वचन करके, लंघ गुर पै जाई, फिर भी गुरु दा सिख पहुंचदा है।
ज्यों प्राणी जल बिन है मरता त्यों सिख गुर बिन मर जाई।
जिमें प्राणी जल तो बिना व्याकुल हो जांदा है, मरण किनारे हो जांदा है, तिवें सिख गुरु के दर्शन तो बिना तड़फ जांदा है। ध्यान देना, जिन्हां दी सच्ची मुची प्रीत है ना, वह तो नहीं रहिंदे, ते जिहड़े सिर्फ समा लंघाउण लई कोई बहाना ही भालदे ने, वह तो कहते जी अज प्रौहणे आ गए ने, छड्डो गुरुद्वारे की जाना है। मैनू एक बजुर्ग की गल याद है, साडे बाबा अर्जन सिंह होंदे आ, उन्हां दे घर किसे प्रौहणे ने आ जाना देवी दे मेले उत्ते, ते रात रहण वास्ते रिश्तेदारां कोल लोकी आ ही जांदे ने। उन्हां कहा देख भाई, जे मेरे घर रहना है, साडी इह लोकल बोली आ उत्थे दी, मंजा भी दूंगा, बिस्तरा भी दूंगा, प्रसादा भी छकाऊंगा, और सवेरे 3 बजे उठाऊंगा, गुरुद्वारे लेके जाऊंगा। जे तैनू मंजूर है तो रह जा, नहीं तो चलदा बन चलदा। जिदी अपनी प्रीत होवे ना गुरु नालों, तो फिर दूजियां नू भी जोड़दा, ते जिदी अपनी ना होवे वह कहिंदा चल चंगा इस बहाने हुण अज गुरुद्वारे नहीं जा। देखो ऐसी प्रीत प्रगट कर।
हाँ, ज्यों धरती सोभ करे जल बरसै त्यों सिख गुर मिल बिगसाई।
आखिर जिमें धरती उत्ते पानी पवे, मीह पवे, धरती खिड़ जाती है, हर चीज बनस्पति खिड़ जाती है। इसे तरह गुरु दा सिख गुरु नू मिलके खिड़ जाता।
सेवक का हुए सेवक वरता कर कर बिना बुलाई।
आखिर मेरे ते कृपा करो, मैं तुहाडे सेवकां दा सेवक होके वरतांगा, ते कर कर बिना बेनतियां कर करके बुलाई बुलावांगा, आवाजां मारांगा, मैं ते सदा ही तुहानू याद करदा रहांगा।
नानक की बेनंती हर पहे गुर मिल गुर सुख पाई।
देखो इत्थे भी नानक पद आया, पर ककरों कोल नहीं है। क्यों नहीं हैगा? क्योंकि नाल की आ गया। नानक की बेनती हर पै, हरी दे चरणा विच नानक दी बेनती है, मेरे ते कृपा करो, गुर मिल गुर सुख पाई, मैं गुरु नू मिल के उस वड्डे सुख दी प्राप्ति करांगा।
तू आपे गुर चेला है आपे, गुर विच दे तुझे ते आई।
आख्या है ते सारी खेड तुहाडी अपनी, गुरु भी तुसी हो ते चेला भी तुसी, भाव तुहाडे विच कोई फर्क नहीं। जिवें गुरु अर्जन देव पातशाह ने, एक पिता एक सके हम बारिक, तू मेरा गुरु हाई है, ते असी को प्यो दे पुत्र हाँ, पर तू मेरा गुरु है। इस लई मैं तेनू बेनती करता, आपे गुर तू आपे गुर चेला है आपे, गुर विच दे तुझे त्याई। गुरु नू बसीट विचोला बना के, गुरु की सिख्या लैके मैं तुहानू त्यावांगा।
जो तुद सेवहे सो तू है हो वहे, तुद सेवक पैज रखाई।
जिन्हां ने तेनू सेवया, जिहड़े तेनू सिमरदे ने, वह तेरा ही रूप हो जांदे ने। क्यों? तेरा बिरद है जिहड़ा फिर तेरा सेवक बन जाए, उहदी तू पैज रखदा। गुरु अर्जुन देव पातशाह कहिंदे मैं इसे लई सारे बंधन तोड़ दित्ते, तू मेरा पिता, तू है मेरा माता, तू मेरा बंधप, तू मेरा प्राता, सब कुछ मेरा हुण तेरे नाल है।
भंडार भरे भगती हर तेरे, जिस भावै तिस देवाई।
आख्या हे वाहगुरु, तेरे भंडार भगती नाल भरे पए, तेरे घर को घाटा नहीं, तेरी भगत भंडार जी भरे बेअंत बेअंता, पर जिन्हां ते तू टुट के दात देंदा है वह प्राप्त करते हैं।
जिस तू देहे सोई जन पाए और नेफल सब चतुराई।
आखा जिन्हों तुसी कृपा करके देंदे हो वह प्राप्त कर लेंदा, ते अपनियां चतुराइयां चलाकियां सियाणपां यतना नाल नहीं प्राप्त हुंदा।
सिमर 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 गुरु अपना सोया मन जागाई।
आखा मेरा मन अज्ञानता दी नींदर विच सुता पिया, पर मैं गुरु दे बचना नू उपदेशा नू सिमर सिमर के याद करके इनू सुते हुए नू जगाउंदा हां।
एक दान मंगै नानक विचारा हर दासन दास कराई।
बस ये नानक विचारा तुहाडे कोल कोई दान मंगदा, भई मैनू अपने चरणा दी प्रीत बख्शो, मैं तुहाडे दासां दा भी दास बन के रवांगा।
जे गुर झिड़के ता मीठा लागै, ਜੇ ਬਖਸ਼ੇ ਤਾਂ ਗੁਰ ਵਡਿਆਈ।
ਜੇ ਗੁਰੂ ਕਿਸੇ ਵੇਲੇ ਮੇਰੇ ਸਵਾਰਨ ਲਈ ਸੁਧਾਰਨ ਲਈ ਝਿੜਕੇ ਤਾਂ ਮੈਨੂੰ ਮਿੱਠਾ ਲੱਗ। ਹਿੰਦੀ ਦੇ ਇੱਕ ਵਿਦਵਾਨ ਨੇ ਕਿਹਾ, ਗੁਰੂ ਕੁਮਾਰ ਸ਼ਿਸ਼ੂ ਘੱਟ ਗਿਣ ਗਿਣ ਮਾਰੇ ਚੋਟ, ਅੰਤਰ ਰੱਖੇ ਹੱਥ ਕੋ ਬਾਹਰ ਕੱਢੇ ਖੋਟ। ਤੁਸੀਂ ਕਈ ਵਾਰੀ ਬੱਚਿਆਂ ਨੂੰ ਤਾੜਦੇ ਹੋ, ਕਿਉਂ? ਸਵਾਰਨ ਲਈ। ਤੋ ਇਸੇ ਤਰ੍ਹਾਂ ਜੇ ਗੁਰੂ ਮੈਨੂੰ ਝਿੜਕੇ ਤਾਂ ਵੀ ਮੈਨੂੰ ਮਿੱਠਾ ਲੱਗੇ, ਜੇ ਬਖਸ਼ ਦੇਵੇ ਤਾਂ ਵੀ ਵਡਿਆਈ।
ਗੁਰਮੁਖ ਬੋਲੇ ਸੋ ਥਾਏ ਪਾਏ, ਮਨਮੁਖ ਕਿਸ ਥਾਏ ਨਾ ਪਾਈ।
ਬਸ ਇੰਨਾ ਫਰਕ ਹੈ, ਜਿਹਦਾ ਮੂੰਹ ਗੁਰੂ ਵੱਲ ਹੈ ਉਹ ਜੋ ਰਸਨਾ ਤੋਂ ਬੋਲਦਾ ਪ੍ਰਵਾਨ ਹੋ ਜਾਂਦਾ। ਜੋ ਮੰਗੈ ਸੋ ਲੇਵੈ, ਪ੍ਰਭ ਆਪਣੇ ਆਪ ਭਗਤਾਂ ਦੇਵੈ। ਜਿਵੇਂ ਤੁਸੀਂ ਆਪਣੇ ਆਗਿਆਕਾਰੀ ਬੱਚਿਆਂ ਦੀ ਗੱਲ ਕੋਈ ਨਹੀਂ ਮੋੜਦੇ, ਆਂਦੇ ਨਹੀਂ ਤੁਹਾਡੀ ਗੱਲ ਜ਼ਰੂਰ ਮੰਨਾਂਗੇ, ਇਸੇ ਤਰ੍ਹਾਂ ਵਾਹਿਗੁਰੂ ਵੀ ਗੁਰਮੁਖਾਂ ਦੀ ਗੱਲ ਮੰਨਦਾ ਤੇ ਮਨਮੁਖਾਂ ਦੀ ਗੱਲ ਉੱਥੇ ਪ੍ਰਵਾਨ ਨਹੀਂ ਹੁੰਦੀ।
ਪਾਲਾ ਕੱਕਰ ਵਰਫ ਵਰਸੈ, ਗੁਰਸਿੱਖ ਗੁਰ ਦੇਖਣ ਜਾਈ।
ਆਹ ਜਿੰਨੀਆਂ ਚੀਜ਼ਾਂ ਵਾਪਰਦੀਆਂ ਨੇ, ਜਿਵੇਂ ਪਾਲਾ ਪੈਂਦਾ, ਕੱਕਰ ਪੈਂਦਾ, ਬਰਫ਼ ਜੰਮ ਜਾਂਦੀ ਹੈ, ਕਹਿੰਦੇ ਭਾਵੇਂ ਕੁਝ ਵੀ ਹੋਵੇ, ਮੈਂ ਤਾਂ ਗੁਰੂ ਦੇ ਦਰਸ਼ਨਾਂ ਲਈ ਜਾਵਾਂਗਾ। ਤਥਾ ਜਿਹੜਾ ਸੱਚਾ ਗੁਰੂ ਕਾ ਸਿੱਖ ਹੈ ਉਹ ਜ਼ਰੂਰ ਜਾਂਦਾ ਹੈ।
ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਤਰਾਈ।
ਅੱਖਾਂ ਸਭ ਦਿਨ ਸਰੈਣ ਦੇਖੋ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਜਦੋਂ ਉੜੇ ਨੂੰ ਕਢਾਵੇ ਬਸ ਪਰਤਣ ਮੈਂ ਦੇਖਾਂ, ਭਾਵ ਗੁਰੂ ਮੈਨੂੰ ਹਾਜ਼ਰ ਨਾਜ਼ਰ ਨਜ਼ਰ ਆਵੇ। ਕਈ ਪ੍ਰੇਮੀ ਕਹਿ ਦਿੰਦੇ ਨੇ, ਉਹ ਜੀ ਇੱਥੇ ਝੂਠ ਨਾ ਬੋਲੋ, ਗੁਰਦੁਆਰਾ ਬਾਹਰ ਜਾ ਕੇ ਬੋਲੋ। ਕਿਉਂ ਬਈ? ਉੱਥੇ ਵੀ ਮੈਂ ਗੁਰੂ ਦੀ ਦਰਸ਼ਨ ਕਰਾਂ, ਇੱਥੇ ਵੀ ਮੇਰੇ ਨਾਲ ਹੈ। ਤੋ ਇਸ ਲਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀਂ ਗੁਰ ਪੈਰ ਤਰਾਈ। ਗੁਰੂ ਦੇ ਚਰਨਾਂ ਨੂੰ ਮੈਂ ਅੱਖਾਂ ਵਿੱਚ ਟਿਕਾ ਲੈਣਾ ਕਰਾਂ।
ਅਨੇਕ ਉਪਾਵ ਕਰੀ ਗੁਰ ਕਾਰਨ, ਗੁਰ ਭਾਵੈ ਸੋ ਥਾਏ ਪਾਈ।
ਅੱਖਾਂ ਯਤਨ ਤਾਂ ਬਹੁਤ ਕਰਦਾ, ਪਰ ਅਸਲ ਯਤਨ ਉਹੀ ਹੈ ਜਿਹੜਾ ਗੁਰੂ ਨੂੰ ਪ੍ਰਵਾਨ ਹੋ ਜਾਏ, ਜਿਹੜਾ ਗੁਰੂ ਨੂੰ ਚੰਗਾ ਲੱਗ ਜਾਏ, ਉਹ ਥਾਏ ਪੈ ਜਾਂਦਾ, ਸਫਲ ਹੋ ਜਾਂਦਾ।
ਰਹਿਣ ਦਿਨਸ ਗੁਰ ਚਰਨ ਅਰਾਧੀ, ਦਇਆ ਕਰੋ ਮੇਰੇ ਸਾਈ।
ਹੁਣ ਦੇਖੋ ਇੱਥੇ ਲਿਖਿਆ ਸਾਈ ਹੈ, ਸਾਈ ਦਾ ਮਤਲਬ ਉਹ ਹੁੰਦਾ, ਪਰ ਇੱਥੇ ਅਸੀਂ ਪੜ੍ਹਨਾ ਸਾਈ। ਸਾਈ ਦਾ ਮਤਲਬ ਖਸਮ ਮਾਲਕ, ਹੇ ਦਾਤਾ ਮੇਰੇ ਤੇ ਕਿਰਪਾ ਕਰੋ। ਰਹਿਣ ਦਿਨਸ ਗੁਰ ਚਰਨ ਅਰਾਧੀ, ਦਇਆ ਕਰੋ ਮੇਰੇ ਸਾਈ। ਹੇ ਮੇਰੇ ਮਾਲਕ, ਐਸੀ ਦਇਆ ਕਰੋ ਮੈਨੂੰ ਕਦੇ ਵੀ ਗੁਰੂ ਦੇ ਬਚਨ, ਗੁਰੂ ਦੀ ਸਿੱਖਿਆ ਨਾ ਭੁੱਲੇ।
ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰਮਿਲ ਤ੍ਰਿਪਤ ਅਗਾਈ।
ਇੱਥੇ ਫਿਰ ਨਾਨਕ ਦੇ ਨਾਲ ਕਾ ਆ ਗਿਆ, ਇਸ ਲਈ ਨਾਨਕ ਦੇ ਕੱਕੇ ਦਾ ਔਂਕੜ ਹਟ ਗਿਆ। ਨਾਨਕ ਕਾ ਜੀਉ ਪਿੰਡ ਗੁਰੂ ਹੈ, ਮੇਰੀ ਜਿੰਦ ਮੇਰਾ ਸਰੀਰ ਸਭ ਕੁਝ ਗੁਰੂ ਹੈ। ਫਿਰ ਇਸੇ ਲਈ ਗੁਰੂ ਕੇ ਸਿੱਖਾਂ ਨੇ ਵੱਡੀਆਂ ਤੋਂ ਵੱਡੀਆਂ ਕੁਰਬਾਨੀਆਂ ਕੀਤੀਆਂ। ਬਥੇਰਾ ਆਖਿਆ ਭਾਈ ਮਤੀ ਦਾਸ ਨੂੰ, ਤੂੰ ਆਪਣਾ ਧਰਮ ਬਦਲ ਦੇ। ਉਹਨੇ ਕਿਹਾ ਨਹੀਂ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ। ਸਿਰ ਜਾਵੇ ਤਾਂ ਜਾਣ ਦੇ, ਮੇਰਾ ਸਿੱਖੀ ਸਿਦਕ ਨਾ ਜਾਏ। ਤੋ ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ। ਗੁਰੂ ਨੂੰ ਮਿਲ ਕੇ ਮੇਰੀ ਤ੍ਰਿਪਤੀ ਹੁੰਦੀ ਹੈ, ਸੰਤੁਸ਼ਟੀ ਹੁੰਦੀ ਹੈ।
ਨਾਨਕ ਕਾ ਪ੍ਰਭ ਪੂਰ ਰਹੇ ਉਹ ਹੈ, ਜਤ ਕਤ ਤਤ ਗੋਸਾਈ।
ਹੁਣ ਅਖੀਰ ਤੇ ਨਿਰਣਾ ਕਰ ਦਿੱਤਾ, ਨਾਨਕ ਦਾ ਜਿਹੜਾ ਪ੍ਰਭੂ ਹੈ ਨਾ, ਉਹ ਕਿਸੇ ਲਹਿੰਦੇ ਚੜ੍ਹਦੇ ਉੱਤਰ ਵੱਲ ਦੱਖਣ ਵੱਲ ਨਹੀਂ, ਉਹ ਤਾਂ ਸਾਰੇ ਸੰਸਾਰ ਵਿੱਚ ਵਿਆਪ ਰਿਹਾ। ਜਤ ਜਿੱਥੇ, ਕਤ ਕਿੱਥੇ, ਤਤ ਤਿੱਥੇ। ਜਤ ਕਦ ਤਤ ਗੋਸਾਈ, ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਸਭ ਜਗ੍ਹਾ ਤੇ ਭਰਪੂਰ ਹੈ। ਇਸੇ ਲਈ ਮੇਰੇ ਪਾਤਸ਼ਾਹ ਕਹਿੰਦੇ, ਜਾਂ ਜਾਂ ਪੇਖੋਂ ਤਾਂ ਹਜ਼ੂਰ, ਦੂਰ ਕਤੋਂ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ, ਮਨ ਸਦਾ ਧਿਆਈ। ਤੋ ਸਤਸੰਗ ਜੀ, ਸਮਾਪਤੀ ਦੇ ਨੇੜੇ ਹਾਂ, ਬੜੀ ਜ਼ਰੂਰੀ ਬੇਨਤੀ ਹੈ ਕਿ ਸ਼੍ਰੋਮਣੀ ਭਗਤ ਧੰਨਾ ਜੀ ਦੀ 600 ਸਾਲਾ ਜਨਮ ਸ਼ਤਾਬਦੀ 11-12-13 ਮਾਰਚ 2016 ਨੂੰ ਗੁਰਦੁਆਰਾ ਸ੍ਰੀ ਤਪੋ ਭੀਮੀ ਭੂਮੀ ਪਿੰਡ ਧੂੰਆਂ ਕਲਾ ਜ਼ਿਲ੍ਹਾ ਟੋਂਕ ਰਾਜਸਥਾਨ ਵਿਖੇ ਮਨਾਈ ਜਾ ਰਹੀ ਹੈ। ਮੈਨੂੰ ਵੀ ਕੱਲ੍ਹ ਦੋ ਤਿੰਨ ਬੰਦਿਆਂ ਨੇ ਪੁੱਛਿਆ ਜੀ ਉਹ ਕਿੱਥੇ ਹੈ, ਮੈਂ ਕਿਹਾ ਮੈਂ ਗਿਆ ਤਾਂ ਨਹੀਂ, ਪਰ ਮੈਂ ਖੋਜ ਕਰਕੇ ਦੱਸ ਸਕਦਾ। ਤੋ ਇਹ ਵੀ ਚੰਗਾ ਹੋਇਆ, ਸਾਰੇ ਸੰਸਾਰ ਨੂੰ ਪਤਾ ਲੱਗ ਗਿਆ ਬਈ ਉੱਥੇ ਆਪਾਂ ਨੇ ਜਿਹਨਾਂ ਕੋਲ ਸਮਾਂ ਹੋਵੇ ਜ਼ਰੂਰ ਪਹੁੰਚਣਾ ਹੈ।
ਨਾਨਕ ਕਾ ਜੀਓ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਈ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਾਤ ਕਤ ਤਤ ਗੋਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।